ਗੌੜੀ ਕਬੀਰ ਜੀ ਪਿੰਡ ਮੂਹੈ ਜੀਓ ਕਿਹੇ ਘਰ ਜਾਤਾ।
ਇੱਕ ਪੰਡਤ ਆਇਆ ਕਬੀਰ ਸਾਹਿਬ ਦੇ ਪਾਸ, ਬੜਾ ਵਿਦਵਾਨ ਸੀ। ਕਹਿਣ ਲੱਗੇ ਕਬੀਰ ਸਾਹਿਬ ਦੇ ਪ੍ਰਸ਼ਨ ਦਾ ਉੱਤਰ ਦਿਓ। ਕਹਿਣ ਲੱਗੇ ਕਹੋ, ਪਿੰਡ ਮੂਹੈ ਜੀਓ ਕਿਹੇ ਘਰ ਜਾਤਾ। ਕਹਿੰਦੇ ਜੀ, ਪਿੰਡ ਜਦੋਂ ਸਰੀਰ ਮਰ ਜਾਂਦਾ ਹੈ ਉਦੋਂ ਜੀਵ ਆਤਮਾ ਕਿਹਦੇ ਕਿਹੜੇ ਘਰ ਚ ਜਾਂਦਾ ਹੈ, ਕਿਰਪਾ ਕਰਕੇ ਦੱਸੋ।
ਸ਼ਬਦ ਅਤੀਤ ਅਨਾਹਦ ਰਾਤਾ।
ਉਹਦੇ ਪ੍ਰਸ਼ਨ ਤੇ ਪ੍ਰਸ਼ਨ ਕਰਦੇ ਦੱਸ ਵੀ ਅਗਿਆਨੀ ਬਾਬਤ ਪੁੱਛਦਾ ਕਿ ਗਿਆਨੀ ਬਾਬਤ। ਜੇ ਕਹੀਂ ਅਗਿਆਨੀ ਬਾਬਤ, ਪੁੰਨੀ ਬਾਬਤ ਪੁੱਛਦਾ ਕਿ ਪਾਪੀ ਬਾਬਤ। ਪਾਪੀਆਂ ਵਿੱਚੋਂ ਵੀ ਇੱਕ ਵੱਡੇ ਪੁੰਨੀ ਹੈ, ਇੱਕ ਸਮਾਨ ਪੁੰਨੀ ਹੈ, ਇੱਕ ਇਸੇ ਨਿਖਿਤ ਪੁੰਨੀ ਹੈ। ਇਹਨਾਂ ਬਾਬਤ ਪੁੱਛਦਾ, ਕਿਹਦੀ ਬਾਬਤ ਪੁੱਛਦਾ ਹੈ? ਘੋਰ ਪਾਪੀਆਂ ਬਾਬਤ ਪੁੱਛਦਾ, ਕਿਸਦੀ ਬਾਬਤ ਪੁੱਛਦਾ ਹੈ? ਜੇ ਕਹੇ ਮਹਾਰਾਜ ਸਾਰਿਆਂ ਬਾਬਤ ਹੀ ਕਹੋ ਤਾਂ ਸਮੁੱਚਾ ਉੱਤਰ ਦਿੰਦੇ ਹਨ।
ਸ਼ਬਦ ਅਤੀਤ ਅਨਾਹਦ ਰਾਤਾ।
ਅਗਿਆਨੀਆਂ ਦੀ ਹਾਲਤ ਸੁਣ ਜੇ ਸਾਡੇ ਪਾਸੋਂ ਪੁੱਛਦਾ ਵੀ ਜਦੋਂ ਸਰੀਰ ਮਰ ਜਾਂਦਾ ਜੀਵ ਆਤਮਾ ਕਿੱਥੇ ਜਾਂਦਾ? ਸ਼ਬਦ ਅਤੀਤ, ਜਿਹੜੇ ਗੁਰੂ ਸਾਹਿਬ ਦੇ ਸ਼ਬਦ ਤੋਂ ਅਤੀਤ ਰਹਿੰਦੇ ਆ, ਭਜਨ ਕਰਦੇ ਹੀ ਨਹੀਂ ਉੱਕਾ, ਬਈ ਇਸ ਦਾ ਬਰਖਤ ਹੀ ਰਹਿਣਾ, ਭਜਨ ਨਹੀਂ ਕਰਨਾ। ਸੋ ਇਸ ਪ੍ਰਕਾਰ ਦੇ ਅਤੀਤ ਮਨੇ ਬੈਠੇ ਆ ਜਿਹੜੇ, ਸਿਮਰਨ ਕਰਨਾ ਹੀ ਨਹੀਂ, ਭੁੱਲ ਕੇ ਮਰਨ ਲੱਗਿਆ ਵੀ
ਅਨਾਹਦ ਰਾਤਾ,
ਉਹ ਹੱਦ ਤੋਂ ਰਹਿ ਜਿਹੜਾ ਸੰਸਾਰ ਹੈ, ਇਹਦੇ ਵਿੱਚ ਹੀ ਰੰਗੇ ਰਹਿੰਦੇ। ਕਦੇ ਕਿਸੇ ਜੂਨ ਚ ਪੈ ਗਏ, ਕਦੇ ਕਿਸੇ ਜੂਨ ਚ ਪੈ ਗਏ, ਇਉਂ ਜੂਨਾਂ ਚ ਹੀ ਭਾਈ ਭਟਕਦੇ ਰਹਿੰਦੇ ਆ, ਉਹ ਮੁਕਤ ਨਹੀਂ ਹੋ ਸਕਦੇ। ਅੱਗੇ ਮਹਾਰਾਜ, ਜਿਹੜਾ ਗਿਆਨਵਾਨ ਹੈ ਉਹਦੀ ਕੀ ਹਾਲਤ ਹੈ? ਪਿੰਡ ਮੂਹੈ
ਜੀਓ ਕਿਹੇ ਘਰ ਜਾਤਾ।
ਜਦੋਂ ਸਰੀਰ ਮਰ ਜਾਂਦਾ ਉਦੋਂ ਜੀਵ ਆਤਮਾ ਕਿੱਥੇ ਕਿਹੜੇ ਘਰ ਚ ਜਾਂਦਾ ਹੈ?
ਸ਼ਬਦ ਅਤੀਤ ਅਨਾਹਦ ਰਾਤਾ।
ਕਹਿੰਦੇ ਦੁਨੀਆਂ ਦੇ ਸ਼ਬਦ ਜਿਹੜੀ ਬੋਲ ਚਾਲ ਹਨ, ਮੂੰਹ ਮੈਂ ਤੂੰ ਦੀ, ਇਹ ਜਿਹੜਾ ਸੰਸਾਰ ਵੱਲੋਂ ਅਤੀਤ ਅਸੰਗ ਹੋ ਗਿਆ ਹੈ, ਅਨਾਹਦ ਹੱਦ ਤੋਂ ਰਹਿਤ ਜੋ ਪਰਮੇਸ਼ੁਰ ਹੈ ਉਹਦੇ ਵਿੱਚ ਜਿਹੜਾ ਚਿੱਤ ਰੰਗਿਆ ਗਿਆ, ਉਹ ਭਾਈ ਵਾਹਿਗੁਰੂ ਚ ਹੀ ਰੰਗਿਆ ਜਾਂਦਾ, ਉਹ ਪਰਮੇਸ਼ੁਰ ਚ ਮਿਲ ਜਾਂਦਾ ਹੈ। ਬ੍ਰਹਮ ਗਿਆਨੀ ਜਿਉਂ ਜਲਮੇ ਜਲ ਆਏ ਖਟਾਨ, ਤਿਉਂ ਜੋਤੀ ਸੰਗ ਜੋਤ ਸਮਾਨ।
ਜਿਨ ਰਾਮ ਜਾਣਿਆ ਤਿਨਹਿ ਪਛਾਣਿਆ।
ਇਸ ਗੱਲ ਨੂੰ ਮਹਾਰਾ ਪਛਾਣਿਆ ਕਿਹਨੇ? ਕਹਿੰਦੇ ਜਿਨ੍ਹਾਂ ਗੁਰਾਂ ਦੁਆਰਾ ਰਾਮ ਨੂੰ ਜਪਣ ਜਾਣਿਆ ਹੈ, ਉਹਨਾਂ ਨੇ ਇਸ ਅਵਸਥਾ ਨੂੰ ਪਛਾਣਿਆ ਹੈ। ਜਿਨ੍ਹਾਂ ਨੇ ਰਾਮ ਦੇ ਸਰੂਪ ਨੂੰ ਆਪਣਾ ਆਤਮਾ ਰੂਪ ਕਰਕੇ ਜਾਣਿਆ, ਤਿੰਨਾਂ ਨੇ ਇਹ ਪਛਾਣਿਆ ਹੈ ਬ੍ਰਹਮ ਬੇਤਿਆਂ ਨੇ।
ਜਿਉ ਗੁੰਗੇ ਸਾਕਰ ਮਨ ਮਾਨਿਆ।
ਇਹ ਕਥਨ ਨਹੀਂ ਕੀਤਾ ਜਾਂਦਾ ਉਹਨਾਂ ਦੀ, ਜਿਵੇਂ ਗੁੰਗੇ ਦਾ ਸ਼ੱਕਰ ਚ ਖਾਣ ਚ ਮਨ ਮੰਨਿਆ ਹੋਵੇ, ਉਹਨੂੰ ਪੁੱਛੀਏ ਤੇ ਬੋਲ ਕੇ ਦੱਸ ਨਹੀਂ ਸਕਦਾ ਉਹਦੀ ਜਿਹੜੀ ਚਿਹਰੇ ਦੀ ਮੁਸ਼ਕਰਾਹਟ ਹੈ, ਜਾਂ ਕੱਛਾਂ ਮਾਰਦਾ ਖੁਸ਼ ਹੋ ਕੇ, ਲੋਕ ਸਮਝਦੇ ਵੀ ਇਹਨੂੰ ਬਹੁਤ ਮਿੱਠੇ ਦਾ ਆਨੰਦ ਆਇਆ। ਇਸੇ ਪ੍ਰਕਾਰ ਜਿਹਨਾਂ ਨੂੰ ਪਰਮੇਸ਼ੁਰ ਦੀ ਭਗਤੀ ਰੂਪੀ ਸ਼ੱਕਰ ਖਾ ਕੇ ਆਨੰਦ ਆਇਆ ਹੈ, ਉਹ ਦੱਸ ਨਹੀਂ ਸਕਦੇ ਉਹਨਾਂ ਦੀ ਜਿਹੜੀ ਖੁਸ਼ੀ ਹੈ ਚਿਹਰੇ ਦੀ, ਜਿਹੜਾ ਨਿਰਸੰਸੇ ਹੈ, ਖਿਮਾ ਵਾਲੇ ਹੈ, ਧੀਰਜ ਵਾਲੇ ਹੈ, ਅਤੇ ਮਨ ਨਿਰਵੈਰ ਹੈ, ਸਾਰਿਆਂ ਨਾਲ ਸੁਲਾਕੁਲ ਹੋ ਕੇ ਵਰਤਦੇ ਹੈ, ਇਹ ਉਹਨਾਂ ਦੇ ਸ਼ੱਕਰ ਖਾਧੀ ਹੋਈ ਹੈ, ਇਹ ਮਨ ਮੰਨ ਗਿਆ। ਗੁੰਗੇ ਜੀ ਨੇ ਦੱਸਿਆ ਨਹੀਂ ਜਾਂਦਾ, ਪਰ ਉਹਨਾਂ ਦੇ ਲੱਛਣਾਂ ਤੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ।
ਐਸਾ ਗਿਆਨ ਕਥਾ ਬਨਵਾਰੀ।
ਇਹੋ ਜਿਹੇ ਗਿਆਨ ਨੂੰ ਕੌਣ ਕਥਨ ਕਰਦਾ ਹੈ ਜੀ? ਕਹਿੰਦੇ ਬਨਵਾਰੀ ਕ੍ਰਿਸ਼ਨ ਭਗਵਾਨ ਜੀ ਅਰਜੁਨ ਦੇ ਤਾਂ ਹੀ ਗੀਤਾ ਦੇ ਵਿੱਚ ਕਥਨ ਕਰਦੇ ਹਨ ਗਿਆਨ ਨੂੰ।
ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ।
ਮਹਾਰਾ ਐਸਾ ਆਨੰਦ ਕਦੋਂ ਪ੍ਰਾਪਤ ਹੁੰਦਾ? ਅਰਜੁਨ ਨੇ ਪੁੱਛਿਆ, ਕਹਿੰਦੇ ਰੇ ਭਾਈ, ਪਵਨ ਜਿਹੜੇ ਸਵਾਸ ਹੈ ਇਹਨੂੰ ਰੋਕਣਾ ਕਰ। ਸੁਖਮਨਾ ਨਾੜੀ ਚੀੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇੱਕ ਠਾਈ। ਇਸ ਪ੍ਰਕਾਰ ਹੈ, ਬੇਣੀ ਸੰਗਮ ਤੈ ਮਰਾਗ ਪਰਾਗ ਮਨ ਮੱਜਨ ਕਰੇ ਤਥਾਈ। ਇਸ ਪ੍ਰਕਾਰ ਦਾ ਸਵਾਸਾਂ ਨੂੰ ਚੜਾ ਕੇ, ਇੜਾ ਸੱਜੀ ਸੁਰ ਖੱਬੀ ਸੁਰ ਦਾ ਨਾਮ ਹੈ, ਚੰਦਰਮਾ ਦੀ ਸੁਰ ਹੈ, ਤੇ ਪਿੰਗਲਾ ਸੱਜੀ ਸੁਰ ਹੈ, ਸੂਰਜ ਦੀ ਸੁਰ ਹੈ। ਇਹਨਾਂ ਦੁਆਰਾ ਜਦੋਂ ਤਾਂ ਗਰਮੀ ਵਧੀ ਹੋਵੇ ਉਦੋਂ ਚੰਦਰਮਾ ਦੀ ਸੁਰ ਦੁਆਰਾ ਪ੍ਰਾਣ ਚੜਾਉਣੇ ਹੈ, ਜਿਸ ਵੇਲੇ ਠੰਡ ਬਾਹਲੀ ਵਿਆਪੀ ਹੋਵੇ ਉਦੋਂ ਸੂਰਜ ਦੀ ਸੁਰ ਦੁਆਰਾ ਪ੍ਰਾਣ ਚੜਾਉਣੇ ਹੈ। ਸੁਖਮਨਾ ਚ ਬਿਰਤੀ ਨੂੰ ਟਿਕਾ ਕੇ, ਤ੍ਰਿਕੁਟੀ ਵਿੱਚ ਤੀਜੀ ਜਿਹੜੀ ਸੁਖਮਨਾ ਹੈ ਇਹਦੇ ਚ ਪਵਨ ਨੂੰ ਦ੍ਰਿੜ ਕਰਕੇ, ਇਸ ਪ੍ਰਕਾਰ ਦਸਵੇਂ ਦੁਆਰ ਦੇ ਆਨੰਦ ਨੂੰ ਅਰਜਨ ਮਾਨਣਾ ਕਰ। ਇਸ ਗੱਲ ਨੂੰ ਕ੍ਰਿਸ਼ਨ ਜੀ ਨੇ ਇਹ ਗਿਆਨ ਕੀਤਾ ਹੈ ਗੀਤਾ ਦੇ ਅੰਦਰ ਅਰਜਨ ਦੇ ਤਾਈਂ। ਹੋਰ ਮਹਾਰਾਜ ਕੋਈ ਗਿਆਨ ਇਸ ਨੂੰ ਕੌਣ ਕਥਨ ਕਰਦਾ ਹੈ? ਐਸਾ ਗਿਆਨ
ਕਥਾ ਬਨਵਾਰੀ।
ਕਹਿੰਦੇ ਐਸੇ ਗਿਆਨ ਬਨਵਾਰੀ ਸੰਸਾਰ ਬਾਗ ਦੇ ਵਾਲੀ ਦਾ ਕੌਣ ਕਥਨ ਕਰਦਾ ਹੈ? ਫਿਰ ਬਾਬਾ ਮੱਕੇ ਗਿਆ ਨੀਲ ਬਸਨ ਧਾਰੇ ਬਨਵਾਰੀ। ਸੰਸਾਰ ਬਾਗ ਦਾ ਵਾਲੀ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜਦੋਂ ਮੱਕੇ ਜਾ ਕੇ ਨੀਲੇ ਲੀੜੇ ਪਹਿ ਕੇ ਜਾ ਬੈਠਾ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਉਹ ਵੀ ਇਸ ਗਿਆਨ ਨੂੰ ਕਥਨ ਕਰਦੇ ਹੈ। ਸੰਸਾਰ ਵਾਗ ਦੇ ਵਾਲੀ ਜੋ ਸਤਿਗੁਰੂ ਨਾਨਕ ਦੇਵ ਜੀ ਹਨ,
ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ,
ਉਹ ਭਗਤੀ ਸਹਿਤ ਗਿਆਨ ਕਥਨ ਕਰਦੇ ਹੈ। ਉਹ ਕਹਿੰਦੇ ਮਨ ਰੇ ਭਾਈ, ਆਪਣੇ ਮਨ ਦੇ ਅੰਦਰ ਪਵਨ ਜਿਹੜੀ ਵਾਸ਼ਨਾ ਹੈ, ਮਨ ਨੂੰ ਚੰਚਲ ਕਰਨ ਵਾਲੀ, ਇਹਨੂੰ ਵਾਸ਼ ਨੂੰ ਦ੍ਰਿੜ ਕਰਕੇ ਰੋਕ ਲੈ। ਸੁਖ ਮਨ ਨੂੰ ਦੇਣ ਵਾਲੀ ਭਗਤੀ ਚ ਜੋੜ ਨਾ ਕਰ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ।
ਰਹਾਓ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ,
ਇਹ ਜਿਹਾ ਗੁਰੂ ਆਪਣਾ ਧਾਰਨ ਕਰੋ ਜਿਹੜਾ ਮੁੜ ਕੇ ਇੱਕ ਵਾਰੀ ਕੀਤਾ ਕਰਨਾ ਹੀ ਨਾ ਪਵੇ। ਫੇਰ ਉਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਹਨ, ਗੁਰੂ ਪੂਜਨੀਕ ਚੇਤਨ ਹੈ, ਜੋ ਅਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹੈ। ਮੈਂ ਮੂਰਖ ਕੀ ਕੇਤ ਗਵਾਤ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗੁਰਵਾਸ ਨਾ ਪਰਿਆ ਰੇ। ਐਸੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਧਾਰੋ ਜਿਹੜਾ ਮੁੜ ਕੇ ਫੇਰ ਨਾ ਕਰਨਾ ਪਵੇ, ਜੂਨਾ ਚ ਨਾ ਆਉਣਾ ਪਵੇ।
ਸੋ ਪਦ ਰਵ ਹੋ ਜੇ ਬਹੁਰ ਨਾ ਰਵ ਨਾ,
ਤੇ ਪਦਵੀ ਇਹੀ ਜੀ ਨੂੰ ਉਚਾਰੋ, ਪਦ ਸ਼ਬਦ ਦਾ ਉਚਾਰਨ ਕਰੋ, ਉਹ ਪਦਵੀ ਚ ਰਵੋ, ਰਚਨਾ ਕਰੋ ਆਤਮਾਨੰਦ ਰੂਪੀ ਪਦਵੀ ਚ। ਜੇ
ਬਹੁਰ ਨਾ ਰਵਣਾ,
ਮੁੜ ਕੇ ਫੇਰ ਨਾ ਰਵਣਾ ਪਵੇ, ਜਿਹਦੇ ਵਿਚ ਵਿਚਰਨਾ ਨਾ ਪਵੇ, ਉਚਾਰਨਾ ਨਾ ਪਵੇ, ਐਸਾ ਪਦ ਨਾਮ ਉਚਾਰਨ ਕਰੋ ਜਿਹਦਾ ਮੁੜ ਕੇ ਹੋਰ ਕਿਸੇ ਦਾ ਨਾਮ ਦੇਵੀ ਦੇ ਉਚਾਰਨ ਦੀ ਲੋੜ ਹੀ ਨਾ ਪਵੇ।
ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ,
ਉਹ ਧਿਆਨ ਵਿਆਪਕ ਰੂਪ ਦਾ ਧਾਰੋ। ਸੰਤ ਸਿਮਰੰਤ ਸੰਤ ਸਰਵਤ ਰਮਣ, ਸਾਰੇ ਵਿਆਪਕ ਜਾਣ ਕੇ ਜਿਹੜਾ ਮੁੜ ਕੇ ਨਾ ਧਾਰਨਾ ਪਵੇ ਕਿਸੇ ਪ੍ਰਕਾਰ ਦਾ।
ਐਸੇ ਮਰੋ ਜੇ ਬਹੁਰ ਨਾ ਮਰਨਾ,
ਐਸਾ ਮਰੋ ਜੀਵਤ ਭਾਵ ਤੋਂ ਜਿਹੜਾ ਮੁੜ ਕੇ ਮੌਤ ਨਾ ਮਾਰ ਸਕੇ, ਫੇ ਮਰਨਾ ਨਾ ਪਵੇ।
ਉਲਟੀ ਗੰਗਾ ਜਮਨ ਮਿਲਾਵੋ,
ਉਲਟਾ ਕਰਕੇ ਜਿਹੜੀ ਗੰਗਾ ਬਿਰਤੀ ਹੈ ਇਹਨੂੰ ਜਮ ਨਾ ਮਿਲਾਵੋ, ਜਮ ਦੇ ਨਾਲ ਜਿਵੇਂ ਨਾ ਮਿਲੇ ਐਸੀ ਵਸਤਾ ਕਰੋ, ਜਾਂ ਗੰਗਾ ਜਿਹੜੀ ਈੜਾ ਹੈ ਇਹਨੂੰ ਉਲਟਾ ਕੇ ਜਮਨਾ ਸੂਰਜ ਦੀ ਸੁਰ ਦੇ ਨਾਲ ਮਿਲਾਓ, ਸੂਰਜ ਦੀ ਸੁਰ ਦੁਆਰਾ ਮਿਲਾ ਕੇ ਫੇਰ
ਬਿਨ ਜਲ ਸੰਗਮ ਮਨ ਮਹਿ ਨਹਾਵੋ।
ਫੇਰ ਬਿਨਾਂ ਜਲ ਨੀ, ਜਿੱਥੇ ਪਾਣੀ ਨੀ ਹੈ ਤੇ ਜਲ ਤੋਂ ਬਗੈਰ ਸੰਗਮ ਤ੍ਰਿਵੇਣੀ ਦਾ ਈੜਾ ਪਿੰਗਲਾ ਔਰ ਸੁਖਮਨਾ, ਇਹ ਜਿੱਥੇ ਸੰਗਮ ਹੈ ਪਾਣੀ ਤੋਂ ਬਿਨਾ, ਉਸ ਦੇ ਮਨ ਵਿੱਚ ਇਸ਼ਨਾਨ ਕਰੋ। ਇਸ ਪ੍ਰਕਾਰ ਮਨ ਦੇ ਵਿੱਚ ਅੰਦਰੋਂ ਬਿਰਤੀ ਨੂੰ ਟਿਕਾ ਕੇ ਦਸਵੇਂ ਦੁਆਰ ਦੇ ਆਨੰਦ ਨੂੰ ਮਾਨਣਾ ਕਰੋ। ਇਸੇ ਪ੍ਰਕਾਰ ਉਲਟੀ ਗੰਗਾ ਜਮਨ ਮਿਲਾਵੋ, ਉਲਟਾ ਕਰਕੇ ਗੰਗਾ ਕੌਣ ਹੈ ਭਗਤੀ ਵੱਲ ਬਿਰਤੀ, ਤੇ ਜਮਨਾ ਕੌਣ ਹੈ ਕਰਮ, ਇਹ ਕਰਮ ਤੇ ਭਗਤੀ ਨਾਲ ਰਾਹ ਕਰਕੇ ਨਿਸ਼ਕਾਮ ਕਰਮ ਕਰੋ ਸਰੀਰ ਕਰਕੇ ਤੇ ਭਗਤੀ ਕਰੋ। ਇਸ ਪ੍ਰਕਾਰ ਹੈ ਜਮਨ ਜਮਨਾ ਕਰਮ ਕਾਂਡ ਰਹਿਤ ਮਰਜਾ ਜੇ ਰੱਖਣੀ ਹੈ ਜਮਨਾ ਸਮਝ ਲਓ, ਅਤੇ ਜਿਹੜੀ ਭਗਤੀ ਕਰਨੀ ਹੈ ਗੰਗਾ ਸਮਝ ਲਓ, ਤੇ ਜਿਹੜਾ ਗਿਆਨ ਵਿੱਚ ਸਥਿਤ ਹੋਣਾ ਇਹ ਸੁਰਸਤੀ ਦਾ ਇਸ਼ਨਾਨ ਹੋਣਾ। ਇਸ ਪ੍ਰਕਾਰ ਕਹਿੰਦੇ ਉਲਟਾ ਕਰਕੇ ਸੰਸਾਰ ਵੱਲੋਂ ਗੰਗਾ ਨਾਮ ਬਿਰਤੀ ਨੂੰ ਸੁੱਧ ਨੂੰ ਐਸੀ ਪਦਵੀ ਚ ਮਿਲੋ ਜਿੱਥੇ ਜਮਨਾ ਮਿਲਾਵੋ, ਜਿੱਥੇ ਜਮ ਨੀ ਪਹੁੰਚ ਸਕਦਾ ਤੇ ਜਿਹਨੂੰ ਜਮਨੀ ਚਿੰਬੜਦਾ ਕਾਲ ਨੀ ਖਾਂਦਾ। ਸੋ ਕਾਲ ਨੂੰ ਕੁਕਾਲ ਮਹਾਂਕਾਲ ਨੂੰ ਕਾਲ ਹੈ, ਜਿਹੜਾ ਜੰਮਦਾ ਨੀ, ਜੰਮਣ ਮਰਨ ਤੋਂ ਰਹਿਤ ਪਰਮੇਸ਼ਵਰ ਹੈ, ਉਹਦੇ ਚ ਮੇਲ ਲਓ ਬਿਰਤੀ ਨੂੰ ਉਲਟਾ ਕਰਕੇ ਸੰਸਾਰ ਵੱਲੋਂ।
ਬਿਨ ਜਲ ਸੰਗਮ ਮਨ ਮਹਿ ਨਹਾਵੋ,
ਅਤੇ ਬਿਨ ਜਲ ਸੰਗਮ ਪਦਾਰਥਾਂ ਰੂਪੀ ਜਲ ਦੇ ਸੰਗਮ ਤੋਂ ਬਿਨਾਂ ਹੋ ਜਾਓ, ਪਦਾਰਥਾਂ ਦੀ ਇੱਛਾ ਨਾ ਰੱਖੋ ਤੇ ਮਨ ਮਹਿ ਨਹਾਵੋ। ਮਨ ਦੇ ਅੰਦਰ ਅੰਤਰਗਤ ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਵ, ਅੰਦਰੇ ਸਰਵਣ ਕਰਨਾ, ਮੰਨਣ ਕਰਨਾ, ਮਨ ਚ ਪ੍ਰੇਮ ਕਰਨਾ, ਇਹ ਭਾਵਨਾ ਕਰਨੀ ਹੈ ਜਿਹੜੀ ਇਸ ਪ੍ਰਕਾਰ ਪ੍ਰਕਾਸ਼ ਹੁੰਦਾ ਅੰਦਰੇ, ਉਹ ਤੀਰਥ ਰੂਪ ਪ੍ਰਾਪਤ ਹੈ ਪਰਮੇਸ਼ਰ। ਮਨ ਦੇ ਵਿੱਚ ਇਸ਼ਨਾਨ ਕਰੋ ਬਿਰਤੀ ਨੂੰ ਟਿਕਾ ਕੇ।
ਲੋਚਾ ਸੰਸਾਰ ਇਹੋ ਵਿਵਹਾਰ,
ਇਹ ਮਹਾਰਾਜ ਮੈਨੂੰ ਪਤਾ ਨੀ ਲੱਗਦਾ। ਕਹਿੰਦੇ ਹੇ ਸਿੱਖਾ, ਜੇ ਤੇ ਲੋਚਾ ਇੱਛਾ ਹੈ ਇਸ ਪਦਵੀ ਦੇ ਪਾਉਣ ਦੀ, ਤੇ ਜਿਹੜਾ ਦੁਨੀਆਂ ਦਾ ਵਿਹਾਰ ਹੈ ਇਹਦੇ ਵੱਲੋਂ ਸੰਸਰ ਹੋ ਜਾ। ਕੋਈ ਬੁਰਾ ਕਹੋ ਕੋਈ ਭਲਾ ਕਹੋ, ਹਮ ਤਾਂ ਦੀ ਹੈ ਟਾਰ, ਕੋਈ ਬੁਰਾ ਕਹੀ ਜਾਏ ਭਲਾ ਕਹੀ ਜਾਏ, ਸਾਰਿਆਂ ਵੱਲੋਂ ਬੁਰੇ ਕਹਿਣ ਵਾਲੇ ਤੇ ਨਾਰਾਜ਼ ਨਾ ਹੋ, ਭਲੇ ਕਹਿਣ ਵਾਲੇ ਤੇ ਖੁਸ਼ ਨਾ ਹੋ, ਦੋਹਾਂ ਪਾਸੋਂ ਸਰੀਰ ਦਾ ਮਾਣ ਢਾਲ ਦੇ। ਇਸ ਪ੍ਰਕਾਰ ਜੇ ਤੇਰੇ ਅੰਦਰ ਇੱਛਾ ਲੋਚਾ ਹੈ ਪਰਮੇਸ਼ਰ ਦੇ ਮਿਲਣ ਦੀ, ਤਾਂ ਇਹ ਵਿਹਾਰ ਵੱਲੋਂ ਇੱਕੋ ਜਿਹੀ ਬਿਰਤੀ ਕਰ ਲੈ। ਬੁਰੇ ਭਲਾ ਬੁਝ ਇੱਕ ਹੈ, ਬੁਝ ਗਿਆਨੀ ਸਤਿਗੁਰ ਇੱਕ, ਬੁਰਾ ਭਲਾ ਸੱਚ ਇੱਕ ਹੈ, ਬੁਝ ਗਿਆਨੀ ਸਤਿਗੁਰ ਕੀ ਟੇਕ ਹੈ, ਇਹ ਸਤਿਗੁਰਾਂ ਦੀ ਓਟ ਲੈ ਕੇ ਬੁਝ ਲੈ। ਇਸ ਪ੍ਰਕਾਰ ਦਾ ਸੁਭਾਵ ਧਾਰ ਜੇ ਤੇਰੀ ਇੱਛਾ ਹੈ ਉਸ ਪਰਮੇਸ਼ਰ ਦੇ ਨਾਲ ਮਿਲਣ ਦੀ। ਲੋਚਾ ਦੇਖਣਾ ਚਾਹੁੰਦਾ ਜੇ ਤੂੰ ਲੋਚਣਾ ਨਾਲ, ਸੰਸਾਰ ਇੱਕੋ ਜਿਹਾ ਜੋ ਪਰਮੇਸ਼ਰ ਸਾਰਿਆਂ 'ਚ ਮਿਲਿਆ ਹੋਇਆ, ਇਹ ਜਿਹੜਾ ਵਿਹਾਰ ਹੈ ਤੇਰੇ ਅੰਦਰ ਸਾਰਾ, ਇਹ ਸਾਰਿਆਂ ਚੋਂ ਵਿਹਾਰ ਫੇਰ ਆ ਕਰ।
ਤਤ ਵਿਚਾਰ ਕਿਆ ਅਵਰ ਵਿਚਾਰ,
ਜਦੋਂ ਸਰੂਪ ਦੀ ਵਿਚਾਰ ਕਰ ਲਈ, ਇਹਨੂੰ ਪਰੇ ਹੋਰ ਕਿਹੜੀ ਵਿਚਾਰ ਰਹੇਗੀ, ਹੋਰ ਕਿਸੇ ਵਿਚਾਰਾਂ ਚ ਨਾ ਫਸਿਆ ਕਰ, ਹਰ ਵਕਤ ਮਹਾਰਾਜ ਦੀ ਵਿਚਾਰ ਚ ਫਸਿਆ ਰਹੋ। ਇਹ ਇੱਕੋ ਜਿਹਾ ਵਿਹਾਰ ਵਿੱਚ ਬਿਰਤੀ ਨੂੰ ਕਰ ਲੈ, ਜੇ ਤੇਰੇ ਅੰਦਰ ਇੱਛਾ ਹੈ ਦਰਸ਼ਨ ਕਰਨ ਦੀ।
ਆਪ
ਜੇ ਸਰੂਪ ਵਿਚਾਰ ਲਿਆ, ਉਹਨੂੰ ਹੋਰ ਵਿਚਾਰ ਦੀ ਕੀ ਲੋੜ ਰਹੇਗੀ ਹੈ।
ਆਪ ਤੇਜ ਬਾਏ ਪ੍ਰਥਮੀ ਆਕਾਸ਼ਾ,
ਯੋਗ ਮਤ ਅਨੁਸਾਰ ਵੀ ਨਾਲੋ ਨਾਲ ਲਾਈ ਚੱਲਣਾ ਨਾ ਇਹਦੇ। ਸੋ ਆਪ ਤੇਜ ਬਾਏ ਪ੍ਰਥਮੀ, ਪੰਜਾਂ ਤੱਤਾਂ ਦੀ ਧਾਰਨਾ ਕਰਦੇ ਹੈ ਜੋਗੀ, ਗੋਡਿਆਂ ਤੱਕ ਧਰਤੀ ਦਾ ਧਿਆਨ ਕਰਦੇ ਹੈ ਅਤੇ ਲੱਕ ਤੱਕ ਪਾਣੀ ਦਾ ਧਿਆਨ ਕਰਦੇ ਹੈ, ਕੰਠ ਆਪਣੇ ਅੱਗੇ ਧੁੰਨੀ ਤੱਕ ਅਗਨੀ ਦਾ ਧਿਆਨ ਕਰਦੇ ਹੈ ਤੇ ਕੰਠ ਤੱਕ ਨਾਭੀ ਤੋਂ ਲਾ ਕੇ ਇਹ ਪਿਰਥ ਪਾਣੀ ਆਪਣੇ ਪਾਉਣ ਦਾ ਧਿਆਨ ਧਾਰਦੇ ਹੈ ਤੇ ਗਲ ਤੋਂ ਲਾ ਕੇ ਦਸਵੇਂ ਦੁਆਰ ਤੱਕ ਆਕਾਸ਼ ਦਾ ਧਿਆਨ ਕਰਦੇ ਹੈ। ਇਹ ਜਦੋਂ ਤੱਤ ਸਿੱਧ ਹੋ ਜਾਂਦੇ ਨੇ ਯੋਗੀਆਂ ਦੇ ਧਿਆਨ ਨਾਲ, ਨਾਲ ਮੰਤਰ ਹਨ ਉਹ ਯੋਗੀਆਂ ਦੇ, ਜਦੋਂ ਦਾ ਧਰਤੀ ਸਿੱਧ ਹੋ ਜਾਏ ਧਰਤੀ ਚ ਦੱਬਿਆ ਨੀ ਰਹਿੰਦਾ ਜੋਗੀ, ਜੇ ਕੋਈ ਦੱਬ ਦੇਵੇ ਇਹ ਤਾਕਤ ਹੋ ਜਾਂਦੀ ਹੈ। ਪਾਣੀ ਚ ਡੁਬੋਇਆ ਨੀ ਡੁੱਬਦਾ, ਅੱਗ ਸਾੜ ਨੀ ਸਕਦੀ, ਹਵਾ ਵਿੱਚ ਜਿੱਧਰ ਨੂੰ ਚਾਹੇ ਉੱਡ ਕੇ ਜਾ ਸਕਦਾ, ਆਕਾਸ਼ ਚ ਸਾਰੀਆਂ ਗੱਲਾਂ ਸੁਣ ਲੈਂਦਾ ਜੋ ਕੋਈ ਕਰੇ, ਇਹ ਤਾਕਤ ਹੋ ਜਾਂਦੀ ਜੋਗੀ ਚ ਪੰਜਾਂ ਤੱਤਾਂ ਦੀ। ਇਹਦਾ ਨਾਮ ਧਾਰਨਾ ਹੈ ਜੋਗੀਆਂ ਦੇ ਮਤ ਅਨੁਸਾਰ। ਸੋ ਗੁਰਮਤ ਅਨੁਸਾਰ
ਆਪ ਤੇਜ ਬਾਏ,
ਪਹਿਲਾਂ ਇਹੋ ਅਗਲੇ ਤੋਂ ਪੜ੍ਹ ਦਿਓ।
ਐਸੀ ਰਹਿਤ ਰਹੋ ਹਰ ਪਾਸਾ,
ਇਸ ਤਰ੍ਹਾਂ ਦੀ ਰਹਿਤ ਰੱਖੋਗੇ ਤਾਂ ਦਸਵੇਂ ਦੁਆਰ ਚ ਹਰੀ ਤੁਹਾਡੇ ਪਾਸ ਹੀ ਹੈ, ਤੁਹਾਨੂੰ ਉਸਦੇ ਨਜ਼ਾਰਾ ਚੇਤਨ ਦੀ ਲਾਟ, ਅੱਗ ਦੀ ਲਾਟ ਦੀ ਨਹੀਂ ਚਮੁਖੀ ਹੈ, ਚੌਮੁਖ ਦੂਆ ਜੋਤ ਦੁਆਰ ਦੇ ਪ੍ਰਕਾਸ਼ ਹੋਣਗੇ, ਤੁਹਾਨੂੰ ਇਸ ਪ੍ਰਕਾਰ ਸਮਝ ਪੈ ਜਾਏਗੀ। ਅਤੇ ਦੂਸਰਾ
ਆਪ ਤੇਜ ਬਾਏ ਪ੍ਰਥਮੀ ਆਕਾਸ਼ਾ,
ਆਪ ਪਾਣੀ ਵਿੱਚੋਂ ਨਿਰਮਲਤਾ ਲਓ, ਪਾਣੀ ਜਿਵੇਂ ਸਾਰਿਆਂ ਦੀ ਮੈਲ ਲਾ ਕੇ ਆਪ ਵੀ ਨਿਰਮਲ ਹੈ, ਤੇਜ ਅਗਨੀ ਪ੍ਰਕਾਸ਼ ਰੂਪ ਹੈ, ਅਤੇ ਹਵਾ ਜਿਹੜੀ ਹੈ ਜਹਾਂ ਸਾਤੋਂ ਕਹਾਂ ਚ ਤਹਾਂ ਚੱਲ ਤਿਲ ਨਾ ਸੰਕਾ ਮਾਨ, ਇੱਕ ਰਸ ਸੀਤਮੰਦ ਸੁਗੰਧ ਚੱਲਿਓ, ਸੀਤਲ ਅਤੇ ਸੁਗੰਧੀ ਤੇ ਹੌਲੀ ਹੌਲੀ ਚੱਲਣ ਵਾਲੀ ਪਾਉਣ ਦਾ ਗੁਣ ਹੈ ਇਹ ਧਾਰਨ ਕਰ, ਅਤੇ ਪ੍ਰਿਥਵੀ ਨਿਆਈ ਖਿਮਾ ਧਾਰਨ ਕਰ, ਜਿਵੇਂ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮੰਨੀ ਵਿਪਰੀਤ ਪ੍ਰਿਥਵੀ ਵਾਲਾ ਸੁਭਾਅ, ਆਕਾਸ਼ ਨਿਰਖੋਭ ਹੈ ਜਿਵੇਂ ਕਿੰਨੇ ਤੀਰ ਚਲਾਓ ਆਕਾਸ਼ ਨੀ ਬਿੰਨਿਆ ਜਾਂਦਾ, ਇਉਂ ਖੋਭ ਤੇ ਰਹਿਤ ਹੋ, ਇਹ ਪੰਜਾਂ ਤੱਤਾਂ ਦੀ ਧਾਰਨਾ ਹੈ। ਜੇ ਤੁਸੀਂ ਧਾਰਨ ਕਰ ਲਓਗੇ ਐਸੀ
ਰਹਿਤ ਰਹੋ ਹਰ ਪਾਸਾ,
ਇਹੀ ਜੀ ਰਹਿਤ ਰੱਖੋਗੇ ਤਾਂ ਹਰੀ ਤੁਹਾਡੇ ਪਾਸ ਹੀ ਹੈ, ਹਰ ਵਕਤ ਤੁਸੀਂ ਮਾਰ ਨਾਲ ਮਿਲ ਜਾਓਗੇ, ਇਹ ਪੰਜਾਂ ਤੋਂ ਧਾਰਨਾ ਧਾਰਨ ਕਰ ਲਓ, ਤੇ ਜੇ ਐਸੀ ਰਹਿਤ ਰਹੋਗੇ ਰਹਿਤ ਰਹੋਗੇ ਤਾਂ ਹਰੀ ਪਾਸੇ ਹੈ ਤੁਹਾਡੇ, ਫੇਰ ਨੀ ਤੁਹਾਨੂੰ ਮਿਲਣਾ, ਕਿੰਨਾ ਯਤਨ ਕਰ ਲਿਓ।
ਕਹਿ ਕਬੀਰ ਨਿਰੰਜਨ ਧਿਆਵੋ,
ਸਾਹਿਬ ਕਬੀਰ ਜੀ ਕਹਿੰਦੇ ਨਿਰੰਜਨ ਜੋ ਸ਼ੁੱਧ ਸਰੂਪ ਪਰਮੇਸ਼ਵਰ ਹੈ ਉਹਨੂੰ ਇੱਕ ਚਿੱਤ ਹੋ ਕੇ ਭਾਈ ਧਿਆਉਣਾ ਕਰੋ,
ਚਿੱਤ ਘਰ ਜਾਓ ਜੇ ਬਹੁਰ ਨਾ ਆਵੋ,
ਉਸ ਸੱਚਖੰਡ ਰੂਪੀ ਘਰ ਚ ਸਤ ਸਰੂਪ ਰੂਪੀ ਘਰ ਜਾ ਰਹੋਗੇ ਜਿੱਥੋਂ ਮੁੜ ਕੇ ਫੇਰ ਗਰਭਾਂ ਚ ਨੀ ਆਉਣਾ ਪਵੇਗਾ, ਜੂਨਾ ਚ ਨੀ ਆਉਣਾ ਪਵੇਗਾ, ਮੁਕਤ ਹੋ ਜਾਓਗੇ। ਇਹ ਜੇ ਘਰ ਚ ਭਾਈ ਪਹੁੰਚਣਾ ਕਰੋ, ਤੁਸੀਂ ਪੁੱਛਿਆ ਪਿੰਡ ਕਿਹੜੇ ਥਾਂ ਮਰ ਕੇ ਸਰੀਰ ਜੀਵ ਜਾਂਦਾ ਹੈ, ਇਹ ਤੁਹਾਨੂੰ ਇਹਦੇ ਵਿੱਚ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਹੈ। ਲਓ ਸਮਾਂ ਸਮਾਪਤ ਹੋ ਗਿਆ ਹੈ।
ਕਹਿ ਕਬੀਰ
ਨਿਰੰਜਨ ਧਿਆਵੋ, ਤਿਤ ਘਰ ਜਾਓ ਜੇ ਬਹੁਰ ਨਾ ਆਵੋ। ਵਾਹਿਗੁਰੂ ਜੀ ਕਾ ਖਾਲਸਾ।
ਗੌੜੀ ਕਬੀਰ ਜੀ ਤਿਪਦੇ ਕਾਂਚਨ ਸਿਉ ਪਾਈਐ ਨਹੀਂ ਤੋਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਸ ਸੱਚੇ ਪਾਤਸ਼ਾਹ, ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਸਾਹਿਬ ਕਬੀਰ ਜੀ ਰਸਨਾ ਤੋਂ ਅੰਮ੍ਰਿਤ ਰੂਪ ਉਪਦੇਸ਼ ਸੰਗਤਾਂ ਦੇ ਤਾਂ ਸਰਵਣ ਕਰਾਉਂਦੇ ਹਨ। ਸਾਹਿਬ ਕਬੀਰ ਜੀ ਦੇ ਪਾਸ ਇੱਕ ਰਾਜਾ ਆਇਆ ਹੈ, ਉਹ ਮੋਹਰਾਂ ਦਾ ਤੇ ਮੋਤੀਆਂ ਦਾ ਥਾਲ ਲੈ ਕੇ ਕਬੀਰ ਸਾਹਿਬ ਦੀ ਭੇਟਾ ਕੀਤਾ। ਕਹਿਣ ਲੱਗਾ, ਮਹਾਰਾਜ ਮੈਨੂੰ ਨਾਮ ਜਿਹੜਾ ਹੈ ਇਹ ਪਰਮੇਸ਼ਰ ਦਾ ਇਹਨਾਂ ਮੋਹਰਾਂ ਦੇ ਵੱਟੇ ਤੇ ਹੀਰਿਆਂ ਤੇ ਮੋਤੀਆਂ ਦੇ ਵੱਟੇ ਬਖਸ਼ ਦਿਓ। ਤਾਂ ਸੁਣ ਕੇ ਸਾਹਿਬ ਕਬੀਰ ਜੀ ਉਸ ਰਾਜੇ ਦੇ ਪਰਸਾਏ ਉਪਦੇਸ਼ ਦਿੰਦੇ ਹਨ।
ਗੌੜੀ ਕਬੀਰ ਜੀ ਤੇ ਪਦੇ ਕਾਂਚਨ ਸਿਉ ਪਾਈਐ ਨਹੀਂ ਤੋਲ।
ਦੁਨੀਆਂ ਦੇ ਲਾਲਚੀ ਐਸੇ ਹੈ, ਕਈ ਰੱਬ ਨਾਲ ਮਿਲਾਉਣ ਵਾਲੇ ਵਪਾਰੀ ਹੈ। ਇੱਕ ਵਕੀਲ ਸੀ ਲਾਹੌਰ ਦਾ, ਉਹ ਸੰਸਾਰ ਸਿੰਘ ਜੀ 82,000 ਰੁਪਇਆ ਦੇਤਾ, ਵੱਡਾ ਸਤਸੰਗ ਘਰ ਵਿਆਹ ਚ ਬਣਾਇਆ। ਕਹਿਣ ਲੱਗੇ ਲੈ ਤੈਨੂੰ ਰੱਬ ਦੇ ਦਰਸ਼ਨ ਕਰਾ ਦਿੰਦੇ ਹਾਂ। ਜੋ ਦਰਸ਼ਨ ਕਰਾ, ਫਿਰ ਮੁਕੱਦਮਾ ਚਲਾ ਕੇ ਅੱਧ 50 ਰੁਪਇਆ ਉਹਨਾਂ ਨੂੰ ਵਾਪਸ ਕਰਾ ਕੇ ਬਾਕੀ ਦੇ ਅਮਲਾਪੀਆਂ ਨੇ ਰਾਜੀਨਾਮਾ ਕਰਾਇਆ, ਹੀ ਜੀ ਹਾਲਤ ਹੋਈ ਸੀ। ਸੋ ਸਾਹਿਬ ਕਬੀਰ ਜੀ ਇਹੋ ਜਿਹੇ ਲਾਲਚ ਦੇ ਵਿੱਚ ਗਸੇ ਹੋਏ ਨੇ, ਆਪ ਪਰਮ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਦੇ ਹਨ।
ਕਾਂਚਨ ਸਿਉ ਪਾਈਐ ਨਹੀਂ ਤੋਲ।
ਕਹਿਣ ਲੱਗੇ ਹੇ ਭਾਈ, ਕਾਂਚਨ ਸੋਨੇ ਦੇ ਤੋਲ, ਮੋਹਰਾਂ ਦੇ ਵੱਟੇ ਤੋਲ ਕਰਕੇ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾ ਸਕਦਾ ਕਿਸੇ ਪ੍ਰਕਾਰ।
ਮਨ ਦੇ ਰਾਮ ਲੀਆ ਹੈ ਮੂਲ।
ਫਿਰ ਕਬੀਰ ਸਾਹਿਬ ਤੈਂ ਕਿਵੇਂ ਪ੍ਰਾਪਤ ਕੀਤਾ? ਜੇ ਸੋਨੇ ਦੇ ਵੱਟੇ ਮਿਲ ਜਾਵੇ ਤਾਂ ਸੋਨ ਲੰਕਾ ਸੋਨ ਮਾੜੀ, ਰਾਵਣ ਕੋਲੇ ਸੋਨੇ ਦੀ ਲੰਕਾ ਸੀ, ਅਤੇ ਸਮੇਰ ਪਰਬਤ ਦਾਨ ਕਰਕੇ ਕੋਈ ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਲਵੇ, ਇਸ ਪ੍ਰਕਾਰ ਨਹੀਂ ਹੋ ਸਕਦਾ। ਪਦਾਰਥਾਂ ਦੇ ਵੱਟੇ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਹੋ ਸਕਦਾ, ਪਰਮੇਸ਼ਰ ਅੰਤਰਜਾਮੀ। ਫਿਰ ਤੁਸੀਂ ਕਬੀਰ ਸਾਹਿਬ ਕਿਵੇਂ ਪ੍ਰਾਪਤ ਕਰ ਲਿਆ? ਤਾਂ ਉੱਤਰ ਦਿੰਦੇ ਹਨ,
ਮਨ ਦੇ ਰਾਮ ਲੀਆ ਹੈ ਮੂਲ।
ਅਸੀਂ ਭਾਈ ਆਪਣਾ ਮਨ ਮਹਾਰਾਜ ਸਾਹਿਬ ਦੇ ਚਰਨਾਂ ਚ ਭੇਟਾ ਦੇ ਕੇ ਮਨ ਨੂੰ ਮਹਾਰਾਜ ਦੇ ਚਰਨਾਂ ਚ ਅਰਪਿਆ, ਮਨ ਦੀ ਮਤ ਸਾਰੀ ਛੱਡੀ ਹੈ। ਇਸ ਪ੍ਰਕਾਰ ਰਾਮ ਦੇ ਤਾਈ ਮਨ ਦੇਣ ਦੇ ਵੱਟੇ ਮਨ ਤਨ ਧਨ ਦੇ ਕਰਕੇ ਰਾਮ ਨੂੰ ਗੁਰਾਂ ਦੇ ਪਾਸੋਂ ਮੁੱਲ ਲਿਆ ਹੈ, ਤਨ ਮਨ ਧਨ ਅਰਪ ਕਰਕੇ।
ਆਪ ਮੋਹਿ ਰਾਮ ਆਪਣਾ ਕਰ ਜਾਣਿਆ।
ਫਿਰ ਕਬੀਰ ਸਾਹਿਬ ਸਾਨੂੰ ਵੀ ਦੇ ਦਿਓ। ਕਬੀਰ ਸਾਹਿਬ ਕਹਿੰਦੇ ਭਾਈ ਜਿਹੜੀ ਆਪਣੀ ਚੀਜ਼ ਰੱਖਣ ਵਾਲੀ ਹੁੰਦੀ ਉਹ ਦਿੱਤੀ ਨਹੀਂ ਜਾ ਸਕਦੀ, ਇਸ ਕਰਕੇ ਮੈਂ ਰਾਮ ਦੇ ਤਾਈ ਆਪਣਾ ਕਰਕੇ ਮੰਨਿਆ ਹੈ, ਇਸ ਕਰਕੇ ਮੈਂ ਮੁੱਲ ਨਹੀਂ ਵੇਚ ਸਕਦਾ ਪਰਮੇਸ਼ਰ ਦੇ ਨਾਮ ਦੇ ਤਾਈ। ਸਾਨੂੰ ਅਸੀਂ ਆਪਣਾ ਆਤਮਾ ਰੂਪ ਕਰਕੇ ਜਾਣ ਲਿਆ ਹੈ ਰਾਮ ਪਰਮੇਸ਼ਰ ਦੇ ਤਾਈ।
ਸਹਿਜ ਸੁਭਾਏ ਮੇਰਾ ਮਨ ਮਾਨਿਆ।
ਤੁਹਾਡਾ ਮਨ ਕਿਵੇਂ ਮੰਨ ਗਿਆ? ਮਹਾਰਾਜ ਕਹਿੰਦੇ ਹਨ, ਕਬੀਰ ਜੀ ਕਹਿੰਦੇ ਸੁਤੇ ਸਿੱਧ ਸ਼ਾਂਤੀ ਸੁਭਾਅ ਹਿਰਦੇ ਚ ਆ ਗਿਆ। ਜਦੋਂ ਸਾਰੀਆਂ ਵਾਸ਼ਨਾ ਸੁਤਪਿਤ ਲੋਕ ਈਖਣਾ ਤੀਨੀ, ਇਹ ਸਾਰੀਆਂ ਵਾਸ਼ਨਾ ਖੈ ਹੋ ਗਈਆਂ, ਉਦੋਂ ਸਾਰੀਆਂ ਵਾਸ਼ਨਾ ਨਿਵਰਤੀ ਰੂਪ ਲੋਕ ਵਾਸ਼ਨਾ, ਦੇਹ ਵਾਸਨਾ, ਸ਼ਾਸਤਰ ਵਾਸਨਾ, ਪਠਨ ਵਾਸਨਾ, ਅਰਥ ਵਾਸਨਾ, ਅਨੁਸ਼ਠਾਨ ਵਾਸਨਾ, ਇਹਨਾਂ ਸਾਰੀਆਂ ਵਾਸ਼ਨਾ ਤੋਂ ਰਹਿਤ ਹੋ ਕੇ ਸ਼ਾਂਤੀ ਪ੍ਰਾਪਤ ਹੋਈ। ਇਉਂ ਸ਼ਾਂਤੀ ਵਾਲਾ ਸੁਭਾਅ ਹੋਣੇ ਕਰਕੇ ਸੁਧੇ ਸਿੱਧ ਮੇਰਾ ਉਸ ਸਰੂਪ ਵਿੱਚ, ਜੋ ਸਹਿਜ ਸਰੂਪ ਸੁਭਾਅ ਪ੍ਰਕਾਸ਼ ਰੂਪ ਹੈ, ਉਸ ਵਿੱਚ ਸਾਡਾ ਮਨ ਮੰਨ ਗਿਆ ਹੈ।
ਰਹਾਉ ਬ੍ਰਹਮ ਕਥ ਕਥ ਅੰਤ ਨਾ ਪਾਇਆ।
ਇਹ ਈਸ਼ਵਰ ਅੰਤਰਜਾਮੀ ਐਸਾ ਪਰਮੇਸ਼ਰ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬ੍ਰਹਮਾ ਜੀ ਨੇ 4 ਵੇਦਾਂ ਦਾ ਕਥਨ ਕਰ ਕਰਕੇ ਉਪਦੇਸ਼ ਦਿੱਤਾ, 80,000 ਸੁਰਤੀ ਚ ਕਰਮ ਕਾਂਡ ਚ ਲੋਕ ਲਾਏ, 16,000 ਸੁਰਤੀ ਦੇ ਉਪਾਸ਼ਨਾ ਚ ਲਾਏ, 4,000 ਸੁਰਤੀ ਦੇ ਗਿਆਨ ਕਾਂਡ ਚ ਲਾ ਦਿੱਤੇ। ਇਉਂ ਬ੍ਰਹਮਾ ਨੇ ਕਥਨ ਕਰ ਕਰਕੇ ਉਸ ਪਰਮੇਸ਼ਵਰ ਦਾ ਅੰਤ ਨਹੀਂ ਪਾਇਆ ਹੈ।
ਰਾਮ ਭਗਤ ਬੈਠੇ ਘਰ ਆਇਆ।
ਤੈਨੂੰ ਕਬੀਰ ਫਿਰ ਕਿਵੇਂ ਪ੍ਰਾਪਤ ਹੋ ਗਿਆ? ਤਾਂ ਸਾਹਿਬ ਕਬੀਰ ਜੀ ਕਹਿੰਦੇ ਰਾਮ ਦੀ ਭਗਤੀ ਵਿੱਚ ਜਦੋਂ ਬੈਠੇ ਅਸੀਂ ਸਥਿਤ ਹੋਏ ਤਾਂ ਘਰ ਸਾਡੇ ਹਿਰਦੇ ਚ ਆ ਕੇ ਪ੍ਰਾਪਤ ਹੋ ਗਿਆ ਹੈ। ਜੋ ਵੀ ਰਾਮ ਦੀ ਭਗਤੀ ਚ ਬੈਠੇ ਸਥਿਤ ਹੋਣਗੇ ਜਿਨ੍ਹਾਂ ਦੇ ਚਿੱਤ, ਉਹਨਾਂ ਦੇ ਘਰ ਅੰਤਾ ਕਰਨ ਦੇ ਅੰਦਰ ਆ ਕੇ ਸਖਿਆਤ ਹੋ ਜਾਂਦਾ ਪਰਮੇਸ਼ਵਰ। ਅਸੀਂ ਭਾਈ ਸਾਧ ਸੰਗਤ ਦੀ ਕਿਰਪਾ ਕਰਕੇ ਰਾਮ ਦੀ ਭਗਤੀ ਚ ਸਥਿਤ ਹੋਏ ਤੇ ਘਰ ਅੰਦਰੋਂ ਹੀ ਆ ਕੇ ਪ੍ਰਾਪਤ ਹੋ ਗਿਆ, ਸਖਿਆਤ ਹੋ ਗਿਆ ਹੈ।
ਕਹੋ ਕਬੀਰ ਚੰਚਲ ਮਤ ਤਿਆਗੀ।
ਮਹਾਰਾਜ ਸਾਡੀ ਬੁੱਧ ਜੁੜਦੀ ਨੀ। ਸਾਹਿਬ ਕਬੀਰ ਜੀ ਕਹਿੰਦੇ ਜਿਹੜੀ ਨਾਨਾ ਪਦਾਰਥ ਆ, ਮਿੱਥਿਆ ਪਦਾਰਥ ਨਿਸ਼ਚੇ ਕਰਨ ਵਾਲੀ ਬੁੱਧੀ ਹੈ ਨਾ, ਚੰਚਲਤਾ ਹੀ ਪੈਦਾ ਕਰਨ ਵਾਲੀ, ਵੀ ਆਹ ਵੀ ਸੰਗ੍ਰਹਿ ਕਰ ਲਈਏ, ਆਹ ਪਦਾਰਥ ਵੀ ਮੈਨੂੰ ਪ੍ਰਾਪਤ ਹੋ ਜੇ। ਇਹ ਚੰਚਲਤਾਈ ਵਾਲੀ ਜਿਹੜੀ ਬੁੱਧੀ ਹੈ, ਜਦੋਂ ਤਿਆਗ ਦਿੱਤੀ, ਆਤਮ ਵਿਸ਼ੇ ਵਿਸ਼ੈਣੀ ਬੁੱਧ ਜਦੋਂ ਮਿਟ ਗਈ,
ਕੇਵਲ ਰਾਮ ਭਗਤ ਨਿਜ ਭਾਗੀ।
ਉਸ ਵੇਲੇ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋਈ ਸਾਨੂੰ। ਕਹਿੰਦੇ ਨੇ ਕੇਵਲ ਰਾਮ ਭਗਤ ਨਿਜ ਭਾਗੀ, ਸਾਡੇ ਭਾਗਾਂ ਵਿੱਚ ਸੀ ਇਹ ਰਾਮ ਦੀ ਭਗਤੀ ਕਰਕੇ, ਰਾਮ ਦੇ ਜੋ ਭਗਤ ਸਨ ਉਹਨਾਂ ਦੀ ਪ੍ਰਾਪਤੀ ਹੋਈ, ਭਗਤਾਂ ਦੀ ਸੰਗਤ ਕਰਕੇ ਰਾਮ ਪ੍ਰਾਪਤ ਹੋਇਆ। ਕੇਵਲ ਰੂਪ ਜੋ ਬ੍ਰਹਮ ਹੈ, ਸ਼ੁੱਧ ਰੂਪ, ਇਹ ਨਿਜ ਸਾਡੇ ਕੋਈ ਭਾਗ ਸਨ ਨਿਸ਼ਕਾਮ ਕਰਮ ਕੀਤੇ ਹੋਏ, ਉਹਨਾਂ ਕਰਕੇ ਕੇਵਲ ਭਗਤੀ ਸਾਨੂੰ ਮਾਰ ਦਿੱਤੀ। ਭਗਤੀ ਦੇ ਪ੍ਰਤਾਪ ਕਰਕੇ ਐਸਾ ਭਗਤ ਮਨ ਬਣਿਆ, ਰਾਮ ਪ੍ਰਾਪਤ ਹੋ ਗਿਆ।
ਗੌੜੀ
ਨਿਜਪੁਣਾ ਜਿਹੜਾ ਆਪਣਾ ਆਪਣਾ ਸੀ, ਭੱਜ ਗਿਆ ਅੰਦਰੋਂ ਆਪਣਾ ਦੇਹ ਅਧਿਆਸ ਦਾ।
ਗੌੜੀ ਕਬੀਰ ਜੀ, ਗੌੜੀ ਕਬੀਰ ਜੀ, ਜਿਹ ਮਰਨ ਸਭ ਜਗਤ ਤਰਾਸਿਆ।
ਇੱਕ ਵਾਰੀ ਦੀ ਗੱਲ ਹੈ ਸਾਧ ਸੰਗਤ ਜੀ, ਕਾਂਸੀ ਦੇ ਵਿੱਚ ਮਰੀ ਪੈ ਗਈ, ਲੋਕ ਬਹੁਤ ਸਾਰੇ ਮਰਨ ਲੱਗ ਗਏ, ਅਤੀਸਾਰ ਲੱਗ ਜਾਣ, ਇਸੇ ਪ੍ਰਕਾਰ ਮਰੋੜ ਆਦਿਕਾਂ ਕਰਕੇ ਤੇ ਉਛਾਲੀ ਆਦਿਕਾਂ ਕਰਕੇ ਲੋਕਾਂ ਦੀ ਮ੍ਰਿਤੂ ਹੋਣ ਲੱਗ ਗਈ। ਸਾਰੇ ਲੋਕ ਕਾਂਸੀ ਨੂੰ ਛੱਡ ਕੇ ਬਾਹਰ ਨਿਕਲ ਕੇ ਚਲੇ ਗਏ। ਕਬੀਰ ਨੂੰ ਕਹਿਣ ਲੱਗੇ, ਕਬੀਰ ਸਾਹਿਬ ਜੀ, ਬੜੀ ਮਰੀ ਪਈ ਹੈ ਕਾਂਸੀ ਚ, ਤੁਸੀਂ ਕਿਉਂ ਇੱਥੇ ਬੈਠੇ ਹੋ, ਚਲੋ ਬਾਹਰ ਨਿਕਲ ਚਲੋ। ਕਬੀਰ ਸਾਹਿਬ ਕਹਿਣ ਲੱਗੇ, ਕਾਂਸੀ ਚ ਮਰਨ ਨਾਲ ਮੁਕਤੀ ਕਹਿੰਦੇ, ਤੁਸੀਂ ਹੁਣ ਭੱਜੇ ਜਾਂਦੇ ਹੋ ਸਾਰੇ, ਇਹ ਕਾਂਸੀ ਚ ਮਰ ਕੇ ਮੁਕਤ ਲਓ, ਤੁਸੀਂ ਭੱਜਦੇ ਕਿਉਂ ਬਾਹਰ? ਕਹਿੰਦੇ, ਤੈਨੂੰ ਮਰਨ ਤੋਂ ਡਰ ਨਹੀਂ ਆਉਂਦਾ? ਤਾਂ ਸਾਹਿਬ ਕਬੀਰ ਜੀ ਉੱਤਰ ਦਿੰਦੇ ਹਨ,
ਜਿਹ ਮਰਨ ਸਭ ਜਗਤ ਤਰਾਸਿਆ,
ਜਿਸ ਮਰਨ ਤੋਂ ਭਾਈ ਸਾਰਾ ਜਗਤ ਤਰਾਸਿਆ ਡਰਦਾ ਫਿਰਦਾ ਹੈ,
ਸੋ ਮਰਨ ਗੁਰ ਸ਼ਬਦ ਪ੍ਰਗਟ,
ਉਹ ਮਰਨ ਜਿਹੜਾ ਹੈ ਗੁਰੂ ਸਾਹਿਬ ਦੇ ਸ਼ਬਦ ਨੂੰ ਪ੍ਰਗਟ ਕੇ ਸਾਨੂੰ ਦੱਸ ਦਿੱਤਾ ਹੈ।
ਅਬ ਕੈਸੇ ਮਰੋ ਮਰਨ ਮਨ ਮਾਨੇ,
ਹੁਣ ਅਸੀਂ ਕਿਸ ਪ੍ਰਕਾਰ ਮਰੀਏ? ਸਾਡਾ ਤਾਂ ਮਰਨ ਵਿੱਚ ਵਿਦੇ ਮੁਕਤੀ ਆਦਿਕਾਂ, ਜਦੋਂ ਸਰੀਰ ਤਿਆਗ ਜੀਏ ਉਦੋਂ ਹੀ ਨਿਰਦੰਦ ਰੂਪ ਪਦ ਦੇ ਵਿੱਚ ਸਥਿਤ ਹੋਈਦਾ ਵਧੇ ਮੁਕਤੀ ਦੁਆਰਾ। ਕਹਿੰਦੇ ਇਸ ਪ੍ਰਕਾਰ,
ਅਬ ਕੈਸੇ ਮਰੋ ਮਰਨ ਮਨ ਮਾਨ,
ਕਿਸ ਪ੍ਰਕਾਰ ਮਰੀਏ? ਕਹਿੰਦੇ ਮਰਨ ਚ ਮਨ ਮੰਨ ਗਿਆ ਹੈ,
ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ।
ਕਹਿੰਦੇ ਉਹ ਮਰ ਮਰ ਕੇ ਜੂਨਾ ਵਿੱਚ ਜਾਂਦੇ ਹੈ, ਜਿਨ੍ਹਾਂ ਨੇ ਮਰ ਮੌਤ ਦੇ ਮਰ ਮਾਰੇ ਹੋਏ ਜੂਨਾ ਚ ਜਾਂਦੇ ਹਨ, ਜਿਨ੍ਹਾਂ ਰਾਮ ਪਰਮੇਸ਼ਰ ਨੂੰ ਨਹੀਂ ਜਾਣਿਆ ਹੈ।
ਰਹਾਓ ਮਰਨੋ ਮਰਨ ਕਹਿ ਸਭ ਕੋਈ,
ਸਭ ਕੋਈ ਕਹੀ ਜਾਂਦਾ ਮਰ ਜਾ। ਮਾਈ ਬੀਬੀ ਕੀ ਕਰਦੀ, ਪੋਥੀਆਂ ਚ ਪਿੱਠਣਾ ਹੋਵੇ ਛੇਤੀ ਉੱਠੜੇ ਤੋਂ, ਮਰਨਾ ਹੈ ਮਰ ਜਾਣਾ ਹੈ ਮਰ ਜਾਣਾ ਹੈ, ਸਭ ਕੋਈ ਕਹਿੰਦਾ ਹੈ।
ਸਹਿਜੇ ਮਰੇ ਅਮਰ ਹੋਏ ਸੋਈ,
ਜਿਹੜਾ ਸੁਤੇ ਸੁਤ ਜੀਵਤ ਭਾਵ ਤੋਂ ਮਰੇ ਉਹ ਅਮਰ ਹੋ ਸਕਦਾ ਹੈ।
ਕਹੋ ਕਬੀਰ ਮਨ ਭਇਆ ਆਨੰਦਾ,
ਸਾਹਿਬ ਕਬੀਰ ਜੀ ਕਹਿੰਦੇ ਸਾਡੇ ਮਨ ਚ ਆਨੰਦ ਪ੍ਰਾਪਤ ਹੋ ਗਿਆ ਹੈ।
ਗਿਆ ਭਰਮ ਰਹਿਆ ਪਰਮ ਆਨੰਦਾ,
ਭਰਮ ਹਿਰਦੇ ਚਲਿਆ ਗਿਆ, ਹੁਣ ਪਰਮ ਆਨੰਦ ਸਰੂਪ ਹੀ ਰਹਿ ਗਿਆ ਹੈ ਇਸ ਮਰਨ ਤੋਂ। ਇਸੇ ਪ੍ਰਕਾਰ ਦੂਸਰਾ ਜੀਵਤ ਭਾਵ ਤੋਂ ਮਰਨ ਭਾਵ ਤੇ ਇਸੇ ਸ਼ਬਦ ਸਮਝਣਾ,
ਜੇ ਮਰਨ ਸਭ ਜਗਤ ਤਰਾਸਿਆ,
ਜਿਸ ਜੀਵਤ ਭਾਵ ਤੇ ਮਰਨ ਤੋਂ ਸਾਰਾ ਜਗਤ ਡਰਦਾ ਹੈ। ਕਿਉਂ ਕਹਿੰਦੇ ਹਨ ਕਿ ਅਸੀਂ ਜਿਉਂਦੇ ਹੀ ਮਰ ਜਾਈਏ, ਆਪਦੀ ਜ਼ਮੀਰ ਹੀ ਗਵਾ ਲਈਏ, ਸੋ ਇਸ ਜਿਸ ਜੀਵਤ ਭਾਵ ਤੋਂ ਮਰਨ ਤੋਂ ਸਾਰਾ ਜਗ ਡਰਦਾ ਫਿਰਦਾ ਹੈ।
ਸੋ ਮਰਨਾ ਗੁਰ ਸ਼ਬਦ,
ਉਹ ਜੀਵਤ ਭਾਵ ਤੋਂ ਮਰਨਾ ਗੁਰੂ ਸਾਹਿਬ ਦੇ ਸ਼ਬਦ ਨੂੰ ਪ੍ਰਗਟ ਕੀਤਾ ਹੈ ਕਿ ਜੀਵਤ ਭਾਵ ਤੋਂ ਮਰੀਏ ਤਾਂ ਹੀ ਸਰੂਪ ਦੀ ਸਿਖਿਆਤਾ ਹੁੰਦੀ ਹੈ।
ਅਬ ਕੈਸੇ ਮਰੋ ਮਰਨ ਮਨ ਮਾਨੇ,
ਹੁਣ ਅਸੀਂ ਕਿਸ ਪ੍ਰਕਾਰ ਮੌਤ ਕਰਕੇ ਮਰਾਂਗੇ? ਸਾਡਾ ਜੀਵਤ ਭਾਵ ਤੋਂ ਮਰਨ ਚ ਮਨ ਮੰਨ ਗਿਆ ਹੈ।
ਮਰ ਮਰ ਜਾਤੇ ਜਿਨ ਰਾਮ ਨਾ ਜਾਣੇ,
ਜਿਨ੍ਹਾਂ ਨੇ ਰਾਮ ਪਰਮੇਸ਼ਰ ਨੂੰ ਨਹੀਂ ਜਾਣਿਆ ਜੀਵ ਭਾਵ ਵੱਲੋਂ ਮਰ ਕੇ, ਉਹ ਮਰ ਮੌਤ ਦੇ ਮਰ ਮਾਰੇ ਹੋਏ ਜੂਨਾਂ ਦੇ ਚ ਜਾਂਦੇ ਹਨ।
ਰਹਾਓ ਮਰਨੋ ਮਰਨ ਕਹਿ ਸਭ ਕੋ,
ਸਭ ਕੋਈ ਕਹਿੰਦੇ ਮਰ ਕੇ ਹਾੜੀ ਲਈ ਹੈ, ਮਰ ਕੇ ਸੋਣੀ ਲਈ ਹੈ, ਮਰ ਜਾਣਾ ਹੈ ਮਰ ਜਾਣਾ, ਜਵਾਨ ਨਾਲ ਤਾਂ ਸਾਰੇ ਮੌਤ ਨਾਲ ਮਰ ਜਾਣਾ ਕਹੀ ਜਾਂਦੇ ਹਨ।
ਸਹਿਜੇ ਮਰੈ ਅਮਰ ਹੋਏ ਸੋਈ,
ਜਿਹੜਾ ਸਹਿਜ ਗਿਆਨ ਦੀ ਪ੍ਰਾਪਤੀ ਕਰਕੇ ਜੀਵਤ ਭਾਵ ਤੋਂ ਮਰੇ ਉਹ ਅਮਰ ਮਰਨ ਤੋਂ ਰਹਿਤ ਬ੍ਰਹਮ ਸਰੂਪ ਹੋ ਜਾਂਦਾ ਹੈ, ਅਜਰ ਅਮਰ ਪਦ ਨੂੰ ਪਾ ਲੈਂਦਾ ਹੈ।
ਕਹੋ ਕਬੀਰ ਮਨ ਭਇਆ ਆਨੰਦਾ,
ਸਾਹਿਬ ਕਬੀਰ ਜੀ ਕਹਿੰਦੇ ਨੇ ਸਾਡੇ ਮਨ ਚ ਭਾਈ ਸਰੂਪ ਦੀ ਸਿਖਿਆਤਾ ਦਾ ਆਨੰਦ ਪ੍ਰਾਪਤ ਹੋ ਗਿਆ ਹੈ।
ਗਿਆ ਭਰਮ ਰਹਿਆ ਪਰਮ ਆਨੰਦਾ,
ਜਿਹੜਾ ਭਰਮ ਸੀ ਆਉਣ ਜਾਣ ਵਾਲਾ ਰਸਤੀ ਵਿੱਚ ਜਿਵੇਂ ਸਭ ਪ੍ਰਤੀਤ ਹੁੰਦਾ ਸੀ, ਐ ਬ੍ਰਹਮ ਵਿੱਚ ਜਗਤ ਪ੍ਰਤੀਤ ਹੁੰਦਾ ਸੀ, ਅਸਤੀ ਭਾਂਤੀ ਪ੍ਰੇਤਾ ਰੂਪ ਜੋ ਪਰਮ ਆਨੰਦ ਸਰੂਪ ਹੈ ਉਹ ਰਹਿ ਗਿਆ ਹੈ, ਜਿਹੜਾ ਭਰਮ ਕਰਕੇ ਨਾਮ ਤੇ ਰੂਪ ਦੁਨੀਆਂ ਦੇ ਪ੍ਰਤੀਤ ਹੋ ਰਹੇ ਸੀ ਉਹ ਚਲਿਆ ਗਿਆ ਹੈ। ਭੇਦ ਭਰਮ ਕਰਤਾ ਪਰਮ, ਪੰਜ ਪ੍ਰਕਾਰ ਦਾ ਭਰਮ ਚਲਿਆ ਗਿਆ, ਪਰਮਾਨੰਦ ਸਰੂਪ ਰਹਿ ਗਿਆ ਹੈ।
ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਭ,
ਇੱਕ ਵਾਰੀ ਸਾਹਿਬ ਕਬੀਰ ਜੀ ਸਮਾਧੀ ਕਰਕੇ ਮਸਤ ਰਿਹਾ ਕਰਨ, ਕੋਈ ਕਾਰੋ ਵਿਹਾਰ ਨਾ ਕਰਨ, ਇਹਨਾਂ ਦੀ ਮਾਤਾ ਤੁਮਾਤੀ ਜੀ ਨੂੰ ਚਿੰਤਾ ਪੈ ਗਈ, ਉਹ ਕਹਿਣ ਲੱਗੀ ਕਿ ਮੇਰਾ ਪੁੱਤਰ ਤਾਂ ਬਿਮਾਰ ਹੋ ਗਿਆ, ਕੋਈ ਕਾਰੋ ਵਿਹਾਰ ਨਹੀਂ ਕਰਦਾ, ਕਿਸੇ ਨਾਲ ਨਹੀਂ ਬੋਲਦਾ, ਇੱਕ ਥਾਂ ਲੇਟਿਆ ਰਹਿੰਦਾ ਹੈ, ਇਹ ਪਰਾ ਭਗਤੀ ਦੀ ਹਾਲਤ ਵਿੱਚ ਕਬੀਰ ਸਾਹਿਬ ਜੀ ਪਏ ਸਨ। ਉਸ ਵਕਤ ਮਾਤਾ ਨੇ ਇੱਕ ਹਕੀਮ ਨੂੰ ਲਿਆਂਦਾ ਵੈਦ ਨੂੰ, ਉਹ ਵੈਦ ਨੂੰ ਲਿਆ ਕੇ ਨਬਜ ਵਿਖਾਈ। ਨਬਜ ਵੇਖ ਕੇ ਹਕੀਮ ਨੇ ਕਿਹਾ ਕਬੀਰ ਸਾਹਿਬ ਬਾਬਤ
ਕਤਲ ਔਰ ਮੂਲ ਕਤਲ ਆਵ,
ਇਹ ਮਾਤਾ ਇਹਦਾ ਕਿਸੇ ਥਾਂ ਨੀ ਕੁਝ ਦੁਖਦਾ ਹੈ, ਕੋਈ ਤਕਲੀਫ ਨੀ, ਨਾ ਇਹਨੂੰ ਵਾਈ ਦੀ ਕਸਰ ਹੈ, ਨਾ ਕਫ ਦੀ ਕਸਰ ਹੈ, ਨਾ ਪਿਤ ਦੀ ਕਸਰ ਹੈ, ਨਾ ਰੁਦਰ ਵਿਗਾੜ ਹੈ, ਕਿਸੇ ਥਾਂ ਚ ਵੀ ਕਿਹਦੇ ਕੋਈ ਤਕਲੀਫ ਨੀ। ਮੂਲ ਜੜੀ ਬੂਟੀ ਮਾਤਾ ਮੈਂ ਕਿਸ ਥਾਂ ਲਾਵਾਂ ਇਸ ਕਬੀਰ ਦੇ,
ਖੋਜਤ ਤਨ ਮਹਿ ਠੌਰ ਨਾ ਪਾਵ,
ਮੈਂ ਇਹਦੇ ਸਰੀਰ ਵਿੱਚ ਖੋਜ ਕੇ ਵੇਖਿਆ ਸਾਰੀਆਂ ਨਾੜੀਆਂ ਨੂੰ, ਕੋਈ ਰੋਗ ਇਹਦੇ ਸਰੀਰ ਚ ਕਿਤੇ ਵੀ ਨਹੀਂ ਵੇਖਣ ਚ ਪਾਈਦਾ, ਮੈਂ ਕਿੱਥੇ ਇਹਦੇ ਦਵਾਈ ਲਾਵਾਂ, ਇਹ ਤਾਂ ਐਵੇਂ ਮਸਤ ਹੋਇਆ ਪਿਆ ਹੈ। ਸੁਣ ਕੇ ਕਬੀਰ ਸਾਹਿਬ ਜੀ ਬੋਲ ਪਏ ਉਸ ਵੇਲੇ,
ਕਤ ਨਹੀਂ ਠੌਰ ਮੂਲ ਕਤ ਲਾਵ,
ਇਹ ਕਹਿੰਦੇ ਵੈਦ ਕਿਸੇ ਥਾਂ ਵੀ ਐਸਾ ਥਾਂ ਨੀ ਸਾਡਾ ਜਿਹੜਾ ਪ੍ਰੇਮ ਦੀ ਪੀੜਾ ਕਰਕੇ ਦੁਖਤ ਨਹੀਂ ਹੈ, ਤੂੰ ਕਿੱਥੇ ਕਿੱਥੇ ਮੂਲ ਬੜੀ ਮੂਲ ਜੜੀ ਬੂਟੀ ਲਾਵੇਂਗਾ, ਸਾਰਾ ਪ੍ਰੇਮ ਕਰਕੇ ਪੀੜਤ ਹੋ ਰਿਹਾ ਸਾਡਾ ਸਰੀਰ ਤਾਂ ਮਹਾਰਾਜ ਦੇ ਵਿਛੋੜੇ ਕਰਕੇ,
ਖੋਜਤ ਤਨ ਮਹਿ ਠੌਰ ਨਾ ਪਾਵ,
ਜੇ ਤੂੰ ਮੇਰੇ ਸਰੀਰ ਚ ਖੋਜ ਕਰੇਗਾ ਤਾਂ ਐਸਾ ਥਾਂ ਕਿਤੇ ਨਹੀਂ ਪਾਵੇਂਗਾ ਜਿੱਥੇ ਮੇਰੇ ਸਰੀਰ ਚ ਪ੍ਰੇਮ ਕਰਕੇ ਨਾ ਪੀੜਤ ਮੇਰਾ ਚਿੱਤ ਹੋਵੇ, ਐਸਾ ਸਥਾਨ ਕੋਈ ਨੀ। ਤੂੰ ਕੀ ਕਹਿੰਦਾ, ਕਹੇ ਹੀ ਨੀ ਕੋਈ ਬਿਮਾਰੀ,
ਲਾਗੀ ਹੋਏ ਸੋ ਜਾਣੈ ਪੀਰ,
ਉਹ ਕਹਿਣ ਲੱਗਾ ਅੱਛਾ ਤੈਨੂੰ ਕੋਈ ਪੀੜ ਲੱਗੀ ਹੋਈ ਹੈ। ਸਾਹਿਬ ਕਬੀਰ ਜੀ ਕਹਿਣ ਲੱਗੇ, ਹੇ ਹਕੀਮ, ਜਿਹਨੂੰ ਪ੍ਰੇਮ ਦੀ ਪੀੜ ਲੱਗੀ ਹੋਈ ਹੋਵੇ ਵਿਛੋੜੇ ਦੀ ਉਹ ਹੀ ਜਾਣਦੇ ਹਨ, ਤੂੰ ਕੀ ਜਾਣ ਸਕਦਾ ਹੈ।
ਰਾਮ ਭਗਤ ਅਨਿਆਲੇ,
ਕਹਿਣ ਲੱਗਾ ਤੇਰੇ ਕੁੰਡਿਆਂ ਵਾਲੇ ਤੀਰ ਵੱਜ ਗਏ ਕਿਤੇ, ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਾਂ ਭਾਈ,
ਰਾਮ ਭਗਤ ਅਨਿਆਲੇ ਤੀ,
ਜੋ ਰਾਮ ਦੀ ਭਗਤੀ ਹੈ ਇਹ ਅਣੀਆਂ ਵਾਲੇ ਕੁੰਡੀਆਂ ਵਾਲੇ ਤੀਰ ਹੈ ਜਿਹੜੇ ਇੱਕ ਵਾਰੀ ਖੁੱਭ ਜਾਣ ਤੇ ਆਂਦਰਾਂ ਸਮੇਤ ਫਿਰ ਬਾਹਰ ਨੂੰ ਨਿਕਲਣ, ਇਹੋ ਜਿਹੇ ਕੁੰਡੀਆਂ ਵਾਲੇ ਤੀਰ ਹਨ, ਅਵਿਦਿਆ ਰੂਪੀ ਆਂਦਰਾਂ ਨੂੰ ਇਹ ਕੱਢ ਦਿੰਦੇ ਅੰਦਰੋਂ, ਐਸੇ ਪਰਮੇਸ਼ਰ ਦੀ ਭਗਤੀ ਦੇ ਪ੍ਰੇਮ ਰੂਪੀ ਮੋਹਨ ਆਪਣਾ ਵਸੀਕਰਨ ਤਾਂ ਕਾਮ ਦੇ ਤੀਰ ਹੈ ਨਾ, ਇਹ ਦੇ ਹੈ ਆ ਸਰਦੋ ਰੰਗ ਜਰਦੋ ਨੈਣ ਤਰ, ਕੰਮ ਸੋਣਾ ਤੇ ਕੰਮ ਬੋਲਣਾ ਹਰਾਮ ਸੋਣਾ ਜਿੰਨਾ ਸਮਝਿਆ ਹੈ, ਇਹ ਪ੍ਰੇਮ ਦੀ ਭਗਤੀ ਅਣੀਆਂ ਵਾਲੇ ਕੁੰਡੀਆਂ ਵਾਲੇ ਤੀਰ ਹਨ।
ਰਹਾਓ
ਬੇਸਬਰ ਬੇਖਿਆਲ, ਇਹ ਆਸ਼ਕਾਂ ਦੀਆਂ ਨਿਸ਼ਾਨੀਆਂ ਭਾਈ ਨੰਦ ਲਾਲ ਜੀ ਨੇ ਕਹੀਆਂ ਹਨ।
ਰਹਾਓ ਏਕ ਭਾਏ ਦੇਖੋ ਸਭ ਨਾਰੀ,
ਕਹਿਣ ਲੱਗਾ ਭਗਤ ਤਾਂ ਬਥੇਰੇ ਵੇਖੇ ਤੇਰੇ ਵਰਗਾ ਕੋਈ ਨੀ ਵੇਖਿਆ, ਤਾਂ ਸੁਣ ਕੇ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ,
ਏਕ ਭਾਏ ਦੇਖੋ ਸਭ ਨਾਰੀ,
ਇਹ ਠੀਕ ਹੈ ਭਈ, ਇੱਕੋ ਜੇ ਭਾਏ ਰੂਪ ਵਾਲੀਆਂ, ਇੱਕੋ ਜੇ ਸਰੂਪ ਵਾਲੀਆਂ, ਇੱਕੋ ਜੇ ਪ੍ਰੇਮ ਵਾਲੀਆਂ, ਸਾਰੀਆਂ ਰਾਜੇ ਦੀਆਂ ਰਾਣੀਆਂ ਵੇਖਣ ਚ ਦੀਦੀਆਂ ਹਨ, ਦਿਸਦੀਆਂ ਹਨ,
ਕਿਆ ਜਾਣੋ ਸਹ ਕੌਣ ਪਿਆਰੀ,
ਇਹ ਕੀ ਜਾਣਿਆ ਜਾਵੇ ਸ਼ਾਹ ਜੋ ਪਾਤਸ਼ਾਹ ਹੈ ਉਹਦੀ ਪਿਆਰੀ ਪਟਰਾਣੀ ਕਿਹੜੀ ਹੈ, ਇਸ ਗੱਲ ਨੂੰ ਕੋਈ ਕੀ ਜਾਣ ਸਕਦਾ ਹੈ।
ਕਹੋ ਕਬੀਰ ਜਾ ਕੇ ਮਸਤਕ ਭਾਰ,
ਇਸ ਦੇ ਮਹਾਂਪੁਰਖ ਸਾਖੀ ਸੁਣਾਇਆ ਕਰਦੇ, ਰਾਜਾ ਜੋ ਬਿਸ਼ਨ ਸਿੰਘ ਸੀ ਉਹ ਨੌਵੇਂ ਪਾਤਸ਼ਾਹ ਦੇ ਨਾਲ ਜਾ ਕੇ ਜਿਸ ਵਕਤ ਉਸਨੇ ਕਾਮਰੂ ਦੇਸ਼ ਨੂੰ ਫਤਿਹ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਕਰਕੇ, ਉਸ ਵੇਲੇ ਰਾਣੀਆਂ ਨੂੰ ਇਹਨੇ ਖਤ ਲਿਖਿਆ ਕਿ ਤੁਸੀਂ ਜੋ ਜੋ ਚੀਜ਼ ਦੀ ਮੈਂ ਇਹ ਜੰਗ ਫਤਿਹ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਕਰਕੇ ਮੈਂ ਵੀ ਜਿਉਂਦਾ ਮੁੜ ਕੇ ਆ ਰਿਹਾ, ਤੁਸੀਂ ਮੈਨੂੰ ਚਿੱਠੀਆਂ ਲਿਖ ਦਿਓ, ਜਿਸ ਚੀਜ਼ ਦੀ ਜੋੜ ਹੋਵੇ ਤੁਹਾਨੂੰ ਮੈਂ ਉਹ ਚੀਜ਼ਾਂ ਭੇਜਾਂਗਾ। ਕਿਸੇ ਨੂੰ ਢਾਕੇ ਦੀ ਮਲਮਲ ਮੰਗੀ, ਕਿਸੇ ਨੂੰ ਕੋਈ ਗਹਿਣੇ ਮੰਗੇ, ਕਿਸੇ ਨੂੰ ਕੋਈ ਪਦਾਰਥ ਮੰਗੇ, ਇਹ ਸਾਰੀਆਂ ਰਾਣੀਆਂ ਦੀਆਂ ਚਿੱਠੀਆਂ ਰਾਜੇ ਕੋਲ ਆ ਗਈਆਂ। ਇੱਕ ਜਿਹੜੀ ਛੋਟੀ ਰਾਣੀ ਸੀ ਉਸ ਨੇ ਉਸ ਵਕਤ ਇੱਕ ਤਾਂ ਲਾਲ ਰੰਗ ਲਾ ਦਿੱਤਾ ਪੱਤਰਕਾਰ ਦੇ ਉੱਤੇ ਤੇ ਇੱਕ ਸੱਸਾ ਅੱਖਰ ਲਿਖ ਦਿੱਤਾ, ਇੰਨਾ ਅੱਖਰ ਲਿਖ ਕੇ ਬਸ ਲਾਲ ਰੰਗ ਤੇ ਸੱਸਾ ਅੱਖਰ ਲਿਖ ਕੇ ਭੇਜਤੀ। ਇਹ ਰਾਜੇ ਤੋਂ ਪੜ੍ਹਨਾ ਹੋਵੇ ਚਿੱਠੀ, ਵਜ਼ੀਰ ਨੂੰ ਪੁੱਛਦਾ, ਕਹਿੰਦੇ ਵਜ਼ੀਰ ਸਾਹਿਬ ਆ ਚਿੱਠੀ ਮੇਰੇ ਘਰੋਂ ਆਈ ਹੈ, ਇਹਦੇ ਕੀ ਉੱਤਰ ਲਿਖਿਆ ਹੈ। ਕਹਿੰਦੇ ਪਾਤਸ਼ਾਹ ਤੇਰੇ ਵਜ਼ੀਰ ਕਾਹਨੂੰ ਕਹਾਉਣਾ ਹੈ ਜੇ ਚਿੱਠੀ ਦਾ ਤੇਰਾ ਮਤਲਬ ਹੀ ਨਾ ਦੱਸਿਆ। ਕਹਿੰਦੇ ਤੇਰੀ ਛੋਟੀ ਰਾਣੀ ਦੀ ਚਿੱਠੀ ਹੈ, ਉਸਨੇ ਲਿਖਿਆ ਲਾਲ ਰੰਗ ਤੋਂ ਲਾਲ ਸਾ ਹੈ ਮੈਨੂੰ ਤੇ ਸੱਸੇ ਤੋਂ ਸਰੂਪ ਦੀ, ਮੈਨੂੰ ਨਾ ਗਹਿਣੇ ਦੀ ਲੋੜ ਹੈ ਨਾ ਕਿਸੇ ਵਸਤਰ ਦੀ ਲੋੜ ਹੈ, ਮੈਨੂੰ ਤਾਂ ਇੱਕ ਤੇਰੇ ਸਰੂਪ ਦੀ ਲਾਲਸਾ ਹੈ, ਇਹ ਲਿਖਿਆ। ਇਹ ਸੁਣ ਕਰਕੇ ਸਾਧ ਸੰਗਤ ਜੀ ਰਾਜਾ ਬੜਾ ਖੁਸ਼ ਹੋਇਆ, ਸਾਰੀਆਂ ਰਾਣੀਆਂ ਵਾਸਤੇ ਜਿੰਨੀਆਂ ਚੀਜ਼ਾਂ ਲਈਆਂ ਸੀ ਇਹਦੇ ਇਕੱਲੀ ਵਾਸਤੇ ਉਨੀਆਂ ਲੈ ਲਈਆਂ ਤੇ ਸਾਰੀਆਂ ਨੂੰ ਜਦੋਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਤੋਂ ਵਿਦਿਆ ਪਾ ਕੇ ਪੰਨੇ ਸਾਹਿਬ ਤੋਂ ਜੋਧਪੁਰ ਜੈਵਰ ਚ ਉਸ ਵੇਲੇ ਸਾਰੀਆਂ ਰਾਣੀਆਂ ਦੇ ਮੰਦਰਾਂ ਜੋ ਜੋ ਚੀਜ਼ ਕਿਸੇ ਨੇ ਚਿੱਠੀ ਤੇ ਲਿਖੀ ਸੀ ਉਹ ਸਾਰੀਆਂ ਦੇ ਭੇਜਤੀਆਂ ਤੇ ਆਪ ਜਿਸ ਰਾਣੀ ਦੇ ਲਿਖਿਆ ਸੀ ਮੈਨੂੰ ਤੇਰੀ ਇੱਛਾ ਹੈ ਸਰੂਪ ਦੀ ਉਹਦੇ ਮੰਦਰ ਚਲਿਆ ਗਿਆ ਤੇ ਨਾਲੇ ਸਾਰਿਆਂ ਨੂੰ ਸਾਰੇ ਜਿੰਨੀਆਂ ਚੀਜ਼ਾਂ ਸੀ ਪਾਸ ਲੈ ਗਿਆ। ਇਹ ਰਾਣੀਆਂ ਜਿਹੜੀਆਂ ਵੱਡੀਆਂ ਸੀ ਇਤਰਾਜ਼ ਕਰਨ ਲੱਗੀਆਂ ਕਹਿਣ ਲੱਗੀਆਂ ਤੇਰਾ ਪਹਿਲਾਂ ਅਧਿਕਾਰ ਸਾਡੇ ਮਹਿਲਾਂ ਚ ਆਉਣ ਦਾ ਸੀ। ਉਸ ਵੇਲੇ ਰਾਜੇ ਨੇ ਚਿੱਠੀਆਂ ਦਿਖਾਤੀਆਂ ਸਾਰੀਆਂ ਦੀਆਂ ਵੀ ਤੁਸੀਂ ਇਹ ਚੀਜ਼ਾਂ ਮੰਗੀਆਂ ਸੀ ਤੁਹਾਨੂੰ ਇਹ ਚੀਜ਼ਾਂ ਮੈਂ ਭੇਜਤੀਆਂ ਹੈ। ਇਹ ਛੋਟੀ ਰਾਣੀ ਨੇ ਇਹ ਚਿੱਠੀ ਭੇਜੀ ਸੀ ਮੈਨੂੰ ਲਾਲਸਾ ਤੇਰੇ ਸਰੂਪ ਦੀ ਇਹਨੂੰ ਮੈਂ ਪ੍ਰਾਪਤ ਹੋ ਗਏ। ਸੁਣ ਕਰਕੇ ਉਹ ਰਾਣੀਆਂ ਸ਼ਰਮਿੰਦੀਆਂ ਹੋ ਗਈਆਂ ਚੁੱਪ ਹੋ ਗਈਆਂ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਹਨ
ਏਕ ਭਾਏ ਦੇਖੋ ਸਭ
ਸਾਰੀਆਂ ਰਾਜੇ ਦੀਆਂ ਰਾਣੀਆਂ ਇੱਕੋ ਜਿਹੇ ਭਾਵ ਪ੍ਰਕਾਰ ਦੀਆਂ ਭਾਵੇਂ ਦਿਸਦੀਆਂ ਹਨ।
ਕਿਆ ਜਾਣੋ ਸਹਿ ਕੌਣ ਪਿਆ
ਕੀ ਜਾਣਿਆ ਜਾਵੇ ਮਾਲਕ ਨੂੰ ਪਿਆਰੀ ਕਿਹੜੀ ਹੈ ਸ਼ੋ ਨੂੰ। ਇਸ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਤੈਨੂੰ ਕੀ ਪਤਾ ਵੀ ਸਾਰੇ ਭਗਤ ਤੈਨੂੰ ਪ੍ਰਤੀਤ ਹੁੰਦੇ ਹੈ ਤੇ ਕੌਣ ਪਰਮੇਸ਼ਰ ਨੂੰ ਪਿਆਰਾ ਹੈ।
ਕਹੋ ਕਬੀਰ ਜਾ ਕੇ ਮਸਤਕ ਭਾਗ
ਸਾਹਿਬ ਕਬੀਰ ਜੀ ਕਹਿੰਦੇ ਜਿਹਦੇ ਮੱਥੇ ਦੇ ਭਾਗ ਹੁੰਦੇ ਜਿਵੇਂ ਉਸ ਰਾਣੀ ਦੇ ਭਾਗ ਸਨ।
ਸਭ ਪਰ ਹਰ ਤਾ ਕੋ ਮਿਲੇ ਸੁਹਾਗ
ਸਾਰੀਆਂ ਨੂੰ ਛੱਡ ਦਿੱਤਾ ਬਿਸ਼ਨ ਸਿੰਘ ਰਾਜੇ ਨੇ ਉਸੇ ਰਾਣੀ ਨੂੰ ਸੁਹਾਗ ਭਾਗ ਪ੍ਰਾਪਤ ਹੋ ਗਿਆ ਉਹਦੇ ਮਹਿਲਾਂ ਚ ਹੀ ਰਿਹਾ। ਇਸੇ ਪ੍ਰਕਾਰ ਜਿਹਦੇ ਮੱਥੇ ਦੇ ਭਾਗ ਹਨ ਕਬੀਰ ਜੀ ਕਹਿੰਦੇ ਹੈ ਜਿਨ੍ਹਾਂ ਨੂੰ ਇੱਛਾ ਹੈ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗਾ ਦਾਨ। ਅਸੀਂ ਮਹਾਰਾਜ ਜਾਚਕ ਤੇਰੇ ਦਰਦੇ ਤੈਨੂੰ ਹੀ ਦਾਨ ਮੰਗਦੇ ਤੁਸੀਂ ਉਹ ਸਾਨੂੰ ਪ੍ਰਾਪਤ ਹੋ। ਇਹ ਸਾਰੀਆਂ ਨੂੰ ਛੱਡ ਕਰਕੇ ਕੋਈ ਰਿਧੀਆਂ ਮੰਗਦਾ ਕੋਈ ਸਿੱਧੀਆਂ ਮੰਗਦਾ ਕੋਈ ਪ੍ਰਤਾਪ ਮੰਗਦਾ ਸਾਰਿਆਂ ਨੂੰ ਤਿਆਗ ਕੇ ਉਹਨੂੰ ਸੁਹਾਗ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ। ਸੁਣ ਕੇ ਹਕੀਮ ਜਿਹੜਾ ਸੀ ਵੈਦ ਚਰਨੀ ਪੈ ਗਿਆ ਸਾਹਿਬ ਕਬੀਰ ਦੇ।